वाहे गुरु वाहे गुरु पूर्णी जी महाराज हुण गोरख दे चेले सिद्ध लोग ने बड़िया उच्चिया हस्तियां ने भी बिच बिच इन्हां दे ब्रह्म ज्ञानी भी ने कई वह नहीं बोलते हैं वह गुरु नानक देव जी घट प्रश्न करते हैं श्रद्धा नाल बोलते हैं कई ज्यादा हैंकड़बाजी वाले बहुते प्रश्न करते हैं चरपट नाथ घुग्गू नाथ मंगल नाथ ये कई एक सिद्ध अच्छे भी होए बिच इस प्रकार दे नाल गुरु नानक देव महाराज सच्चे पातशाह नूं कहण लगे भी महाराज ये तो ठीक है आपने निर्वैर अखर वरत्या है इत्थे तक के मंत्र पूरा हो जाना चाहिए निर्वैर तो बाद हुण की रह गया बस सो महाराज सच्चे पातशाह कहण लगे निर्वैर संत महात्मा हुंदे ने और उन्होंने मौत लै जाती फिर भी वह काल का खाजा बन जाते हैं इस करके जदों असी लखण ब्रह्म का करना है फिर यह पूरा नहीं होया हले मंत्र ब्रह्म का लखण करद्या किसी का होर ही लखण हो जाता फिर जे अधूरा मंत्र रह जाए इस करके अधूरा लखण जिमें लखण करना आप आम संसारी जी उदाहरण ले लें मां अखर है मां ये मेरी मां है ठीक है जी सत श्री अकाल बुलाने फतेह बुला ये मेरी मां है ये दूजी मां है ये तीजी मां है ये की गल नहीं ये स्पष्ट नहीं है गल स्पष्ट इस करके नहीं हुई ये मेरी माता जी है जिन्होंने मैनू जन्म दिता ये मां है ये मेरी दादी मां है हुण स्पष्ट करदा ये मेरी नानी मां है क्योंकि वह मां अखर सारिआं नूं लगदा गुरु नूं भी पिता कहिंदे ने ते पिता नूं भी पिता कहिंदे ने कोल गुरु नूं भी पिता कहिंदे ने पिता दे समान सारिआं चीज़ां आ जांदीआं जदों आपां अधूरा बचन बोलदे हां तां आपणा ध्यान किते होर चला जांदा तो गुरु नानक देव जी कहिंदे निर्वैर जदों कह दईए तां निर्वैर संत महात्मा हुंदे ने तां फिर ध्यान चले गया संत महात्मा विच तां अकाल तों ध्यान टुट गया इस करके असीं हुण कहा अकाल कि अकाल जिहड़ा है काल तो रहत संत महात्मा नहीं हुंदे अकाल तो रहत अकाल पुरख वाहिगुरु ही है सो कहण लगे ये तो हुण ठीक है सानू समझ पै गई अकाल तो आप जी ने तां लिखिया पर अगे आप जी ने अकाल दे नाल मूर्त लिखिया है महाराज गुरु नानक देव जी कहिंदे कहिंदे तुहानू सारे धर्मां दा ज्ञान है ना जे नहीं तां मैं दस दिन्ना जेडे कालवादी विशेखक ने ना वह पता की मानते ने अणजाण पुणे करके जिमें कई लोग जेड़े ने वह सूरज न ही भगवान कही जाते हैं तो कई लोग पिप्पल न ही भगवान कह छड़दे लोगों का की लोग हरेक नूं ही रब कह दें जेड़े विशेखक कालवादी ने वह काल नूं ही अकाल पुरख मानते ने यह उन्हां दी गलती है तो काल नूं अकाल पुरख मनदे ने इस करके सानूं इहदा निर्णा करना पैंदा क्योंकि जिहड़ा ना कालवादी बनदे ने इस करके काल तां जिहड़ा है भूत भविख वर्तमान काल बन जांदा है ते कालवादी इसे नूं मन्नी जांदे ने जे हुण असीं अकाल दे नाल मूर्त अखर ना लाउंदे ना ਤਾਂ ਜਿਹੜੇ ਕਾਲਵਾਦੀ ਨੇ ਉਹਨਾਂ ਨੇ ਕਹਿਣਾ ਸੀ ਵੀ ਇਹ ਸਾਡਾ ਅੱਖਰ ਉਚਾਰਨ ਕੀਤਾ ਗੁਰੂ ਨਾਨਕ ਦੇਵ ਜੀ ਨੇ ਸੋ ਜਿਵੇਂ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਹਰਿਦੁਆਰ ਪਹੁੰਚੇ ਨਾ ਉੱਥੇ ਇੱਕ ਪੰਡਿਤ ਆ ਗਿਆ ਮੱਥਾ ਟੇਕ ਕੇ ਬੈਠਾ ਸਾਰੇ ਸ਼ਹਿਰ ਵਿੱਚ ਇਸ਼ਤਿਹਾਰ ਲੱਗੇ ਡੌਂਡੀ ਪਿੱਟੀ ਹੋਈ ਉਹਦੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਤੁਸੀਂ ਕੌਣ ਹੋ ਕਹਿੰਦੇ ਭਾਈ ਮਰਦਾਨਾ ਹੀ ਬੋਲਦੇ ਸੀ ਕਹਿੰਦੇ ਇਹ ਗੁਰੂ ਨਾਨਕ ਦੇਵ ਜੀ ਨੇ अगे वह पंडित कहता वह तो मैं आदा नौ सी नानू पंडित उन्हें कित भविखत पुराण पढ़ लिया भी आने वाले समय ਬੇਦੀਆਂ ਦੀ ਬੰਸ਼ ਵਿੱਚ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਆਉਣਾ ਹੈ। ਹੁਣ ਉਹਨੇ ਸੋਚਿਆ ਮੈਂ ਕਿਉਂ ਨਾ ਫਾਇਦਾ ਉਠਾਵਾਂ ਇਸ ਗੱਲ ਦਾ। ਉਹ ਨਾਨੂ ਪੰਡਿਤ ਵੀ ਗੁਰੂ ਨਾਨਕ ਦੇਵ ਜੀ ਬਣ ਕੇ ਬੈਠ ਗਿਆ। ਜਦੋਂ ਅਸਲੀ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚੇ, ਮਹਾਰਾਜ ਨੇ ਜਦੋਂ ਚਰਚਾ ਕੀਤੀ, ਉਹਦੀ ਚੰਗੀ ਤਸੱਲੀ ਕਰਾਈ ਨਾ, ਫਿਰ ਮਾਫੀਆਂ ਮੰਗਣ ਲੱਗ ਗਿਆ। ਕਹਿੰਦੇ ਸੱਚੇ ਪਾਤਸ਼ਾਹ ਮੈਥੋਂ ਗਲਤੀ ਹੋ ਗਈ, ਅਸਲ ਵਿੱਚ ਮੈਂ ਪੜ੍ਹ ਲਿਆ ਸੀ ਭਵਿੱਖਤ ਪੁਰਾਣ ਵਿੱਚ ਤੁਹਾਡਾ ਨਾਮ, ਅਤੇ ਮੈਂ ਆਪਣਾ ਨਾਂ ਨਾਨਕ ਰਖਾ ਲਿਆ। ਤਾਂ ਇਸੇ ਪ੍ਰਕਾਰ ਹਰੇਕ ਬੰਦਾ ਜਿਹੜਾ ਹੈ ਉਹ ਆਪਣੇ ਵੱਲ ਨੂੰ ਗੱਲ ਖਿੱਚ ਲੈਂਦਾ, ਅਤੇ ਕਾਲਵਾਦੀ ਕਾਲ ਨੂੰ ਹੀ ਅਕਾਲ ਪੁਰਖ ਮੰਨੀ ਜਾਂਦੇ ਨੇ। ਮਹਾਰਾਜ ਕਹਿੰਦੇ ਅਸਲ ਵਿੱਚ ਜਿਹੜਾ ਮੈਂ ਅਕਾਲ ਕਥਨ ਕੀਤਾ ਅਕਾਲ ਪੁਰਖ ਵਾਹਿਗੁਰੂ ਨੂੰ, ਉਹ ਅਕਾਲ ਆ ਮੂਰਤ ਹੈ, ਇਹਨਾਂ ਦਾ ਜਿਹੜਾ ਕਾਲ ਹੈ ਉਹ ਮੂਰਤ ਹੈ। ਹੁਣ ਇੱਥੇ ਆਪਾਂ ਕਹਾਂਗੇ ਲਿਖਿਆ ਤਾਂ ਮੂਰਤ ਮੰਮੇ ਨਾਲ ਹੈ, ਅਤੇ ਅਮੂਰਤ ਕਿਵੇਂ ਹੋ ਗਿਆ? ਉਹ ਜਿਹੜੇ ਭਾਈ ਵਿਆਕਰਣ ਪੜ੍ਹੇ ਹੋਏ ਨੇ ਉਹਨਾਂ ਨੂੰ ਪਤਾ ਕਿ ਜਿਹੜਾ ਕੋਈ ਵੀ ਅੱਖਰ ਮੁਕਤਾ ਹੁੰਦਾ ਉਹਦੇ ਸ਼ੁਰੂ 'ਚੋਂ ਐੜਾ ਨਿਕਲ ਆਉਂਦਾ ਆਪਣੇ ਆਪ ਹੀ। ਜਿੱਥੇ ਸਿਹਾਰੀ ਲੱਗੀ ਹੋਵੇ ਉੱਥੋਂ ਈੜੀ ਨਿਕਲ ਆਉਂਦੀ ਆਪਣੇ ਆਪ ਹੀ, ਈੜੀ ਆਪਾਂ ਲੈ ਸਕਦੇ ਹਾਂ ਲੋੜ ਪੈ ਜੇ। ਜਿੱਥੇ ਔਂਕੜ ਲੱਗਿਆ ਹੋਵੇ ਉੱਥੋਂ ਊੜਾ ਨਿਕਲ ਆਉਂਦਾ। ਇਹ ਤਿੰਨ ਅੱਖਰ ਵਿਸ਼ੇਸ਼ ਨੇ। ਮਹਾਰਾਜ ਨੇ ਮੂਰਤ ਨੂੰ ਹੀ ਅਮੂਰਤ ਕਰ ਦਿੱਤਾ। ਮਹਾਰਾਜ ਕਹਿੰਦੇ ਅਸਲ ਵਿੱਚ ਜਿਹੜਾ ਅਕਾਲ ਮੂਰਤ ਅੱਖਰ ਵਰਤਿਆ ਹੈ ਨਾ, ਇਹ ਅਕਾਲ ਕਾਲ ਤੋਂ ਰਹਿਤ ਅਮੂਰਤ ਮੂਰਤ ਹਸਤੀ ਹੈ। ਉਹ ਇੱਥੇ ਉਹ ਮੂਰਤੀਆਂ ਨਹੀਂ, ਅਸੀਂ ਕਈਆਂ ਜਿਹੜੀਆਂ ਪੱਥਰ ਦੀਆਂ ਮੂਰਤੀਆਂ ਨੇ, ਕੱਪੜੇ 'ਤੇ ਛਾਪੀਆਂ ਮੂਰਤੀਆਂ ਨੇ, ਪਿੱਤਲ ਦੀਆਂ ਮੂਰਤੀਆਂ ਨੇ, ਉਹਨਾਂ ਮੂਰਤੀਆਂ ਨੂੰ ਤੁਸੀਂ ਅਸਲ 'ਚ ਲੈ ਗਏ ਨਾ ਗਲਤ ਪਾਸੇ ਗੱਲ ਫਿਰ। ਇਸੇ ਕਰਕੇ ਸਾਨੂੰ ਕਾਫੀ ਪ੍ਰੋੜਤਾ ਕਰਨੀ ਪੈਂਦੀ, ਇਹਨਾਂ ਚੀਜ਼ਾਂ ਦੀ ਵਿਆਖਿਆ ਕਰਨੀ ਪੈਂਦੀ ਹੈ, ਵਾਰ ਵਾਰ ਦੱਸਣਾ ਪੈਂਦਾ ਭਾਈ ਜਦੋਂ ਆਪਾਂ ਕਹਿੰਦੇ ਮੂਰਤ, ਫਿਰ ਬੰਦੇ ਦਾ ਧਿਆਨ ਮੂਰਤੀਆਂ ਵਿੱਚ ਚਲਿਆ ਜਾਂਦਾ। ਜਦੋਂ ਅਕਾਲ ਮੂਰਤ ਕਿਹਾ ਤਾਂ ਵਿਸ਼ੇਖਕ ਜਿਹੜੇ ਨੇ ਉਹਨਾਂ ਨੇ ਕਾਲ ਨੂੰ ਹੀ ਮੰਨ ਲਿਆ ਕਿ ਪਤਾ ਨਹੀਂ ਸਾਡੇ ਕਾਲ ਦਾ ਹੀ ਨਿਰਣਾ ਕੀਤਾ। ਸੋ ਮਹਾਰਾਜ ਇਹ ਮੂਰਤ ਕਿਵੇਂ ਹੋਇਆ ਜੀ? ਚਲੋ ਅਕਾਲ ਅਮੂਰਤ ਹੈ, ਮੂਰਤੀ ਤੋਂ ਬਿਨਾਂ ਹੈ, ਉਹਦਾ ਕੋਈ ਸਰੂਪ ਨਹੀਂ ਹੈ। ਮਹਾਰਾਜ ਕਹਿੰਦੇ ਜਿਹੜੇ ਤੁਸੀਂ ਕਹਿੰਦੇ ਵਿੱਸੇ ਚੱਸੇ, ਫਿਰ ਘੜੀਆਂ, ਫਿਰ ਪਹਿਰ, ਫਿਰ ਥਿੱਤੀ, ਫਿਰ ਵਾਰ, ਫਿਰ ਸਾਲ, ਇਹ ਮਹੀਨੇ, ਇਹ ਮੂਰਤ ਹੀ ਤਾਂ ਹੈ। ਫਿਰ ਇਹ ਮੂਰਤ ਬਣ ਜਾਂਦੇ ਨੇ, ਇਹ ਮੂਰਤੀਮਾਨ ਨੇ। ਇਸ ਕਰਕੇ ਸਾਨੂੰ ਇਹਨਾਂ ਅੱਖਾਂ ਦੇ ਅੱਗੇ ਅਕਾਲ ਮੂਰਤ ਕਹਿਣਾ ਪਿਆ। ਵਾਹਿਗੁਰੂ ਅਮੂਰਤ ਹੈ, ਮੂਰਤੀ ਤੋਂ ਰਹਿਤ ਹੈ, ਅਤੇ ਤੁਹਾਡਾ ਜਿਹੜਾ ਕਾਲ ਹੈ ਉਹ ਮੂਰਤ ਹੈ। ਤੁਹਾਡੇ ਕਾਲ ਦੀਆਂ ਤਾਂ ਉਦੋਂ ਚੀਕਾਂ ਪੈਂਦੀਆਂ ਨੇ ਜਦੋਂ ਬ੍ਰਹਿਮੰਡ ਖਤਮ ਹੋਣ ਲੱਗਦਾ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ, ਉਹ ਦਸਵੇਂ ਪਾਤਸ਼ਾਹ ਮਹਾਰਾਜ ਜਿਵੇਂ ਕਹਿੰਦੇ ਕਾਲਨ ਕੋ ਕਾਲ ਮਹਾਂਕਾਲਨ ਕੋ ਕਾਲ ਹੈ। ਕਾਲ ਤਾਂ ਕੁਛ ਵੀ ਚੀਜ਼ ਨਹੀਂ ਹੈ, ਮੌਤ ਦੀ ਵੀ ਮੌਤ ਦੀ ਵੀ ਮੌਤ ਹੈ। ਪਰਮੇਸ਼ਰ ਉਹ ਤਾਂ ਸਾਰਿਆਂ ਨੂੰ ਹੀ ਮਾਰ ਦੇਣ ਵਾਲਾ ਹੈ। ਇਸ ਕਰਕੇ ਜਿਹਨੂੰ ਤੁਸੀਂ ਕਾਲ ਮੰਨਿਆ ਹੈ ਉਹ ਨਹੀਂ ਹੈ ਇਹ, ਇਹ ਤਾਂ ਅਮੂਰਤ ਅਤੇ ਅਕਾਲ ਵਾਹਿਗੁਰੂ ਦਾ ਨਾਮ ਹੈ। ਹੁਣ ਸਤਿਗੁਰੂ ਮਹਾਰਾਜ ਕਿਉਂਕਿ ਬਹੁਤ ਵੱਡੇ ਅਕਾਲ ਪੁਰਖ ਆਪ ਨੇ, ਇਸ ਕਰਕੇ ਉਹਨਾਂ ਅੱਗੇ ਤਾਂ ਕੋਈ ਵਿਦਵਾਨ ਟਿਕ ਨਹੀਂ ਨਾ ਸਕਦਾ। ਮਹਾਰਾਜ ਨੇ ਦੋ ਚੀਜ਼ਾਂ ਦਾ ਪ੍ਰਮਾਣ ਨਿਆਇਕਾਂ ਦੇ ਰਾਹੀਂ ਦਿੱਤਾ, ਨਿਆਇਕ ਮਤ ਵਾਲੇ ਜਿਹੜੇ ਨੇ। ਮਹਾਰਾਜ ਕਹਿੰਦੇ ਜਿਵੇਂ ਤੁਸੀਂ ਤਾਂ ਉਹ ਗੱਲ ਕਰ ਦਿੱਤੀ, ਜਿਵੇਂ ਨਿਆਇਕ ਮਤ ਵਾਲੇ ਮੰਨਦੇ ਨੇ ਪ੍ਰਧੁੰਸਾ ਭਾਵ ਅਤੇ ਪਰਾਗਾ ਭਾਵ ਨੂੰ ਮੰਨਦੇ ਨੇ। ਪਹਿਲਾਂ ਤਾਂ ਅੱਧੇ ਕੁ ਸੁਣ ਕੇ ਉਈ ਚਕਰਾ ਜਾਂਦੇ ਨੇ, ਪ੍ਰਧੁੰਸਾ ਭਾਵ ਅਤੇ ਪਰਾਗਾ ਭਾਵ, ਨਵੀਂ ਗੱਲ ਮਹਾਰਾਜ ਨੇ ਸੁਣਾ ਤੀ ਉਹਨਾਂ ਨੂੰ। ਮਹਾਰਾਜ ਇਹ ਕੀ ਹੋਇਆ ਜੀ ਪ੍ਰਧੁੰਸਾ ਭਾਵ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਕੋਈ ਬੰਦਾ ਘੜੇ ਨੂੰ ਤੋੜ ਦੇਵੇ, ਪੱਥਰ ਮਾਰਿਆ ਘੜੇ ਦੀਆਂ ਠੀਕਰੀਆਂ ਬਣ ਗਈਆਂ, ਘੜਾ ਬਹੁਤਾ ਸਮਾਂ ਨਹੀਂ ਰਹਿੰਦਾ ਪਰ ਉਹਦੀਆਂ ਠੀਕਰੀਆਂ ਜਿਹੜੀਆਂ ਨੇ ਉਹ ਕਈ ਵਾਰੀ ਹਜ਼ਾਰਾਂ ਸਾਲਾਂ ਤੱਕ ਪਈਆਂ ਰਹਿੰਦੀਆਂ ਨੇ। ਠੀਕਰੀਆਂ ਨੂੰ ਕਿਹੜਾ ਕੋਈ ਛੇੜਦਾ? ਉਹ ਠੀਕਰੀਆਂ ਜਿਵੇਂ ਹਜ਼ਾਰਾਂ ਸਾਲਾਂ ਤੱਕ ਪਈਆਂ ਰਹਿੰਦੀਆਂ, ਇਹਨੂੰ ਪ੍ਰਧੁੰਸਾ ਭਾਵ ਕਹਿੰਦੇ ਨੇ। ਉਹ ਭਾਵ ਉਹਨੂੰ ਨਾਸ ਨੂੰ ਵੀ ਨਾਸ ਨਹੀਂ ਮੰਨਦੇ, ਕਹਿੰਦੇ ਉਹ ਤਾਂ ਪਿਆ ਹੀ ਹੈ, ਠੀਕਰੀਆਂ ਤਾਂ ਹੈ ਨਾ ਉਹਦੀਆਂ। ਇਸੇ ਤਰ੍ਹਾਂ ਹੀ ਜਦੋਂ ਬੰਦਾ ਮਰ ਜਾਂਦਾ ਉਹ ਇਹਨੂੰ ਪ੍ਰਧੁੰਸਾ ਭਾਵ ਗਿਣਦੇ ਨੇ, ਕਹਿੰਦੇ ਨਾਸ ਦਾ ਵੀ ਨਾਸ ਨਹੀਂ ਹੋਇਆ ਉਹ ਹੈਗਾ, ਤੇ ਪ੍ਰਾਗਾ ਭਾਵ ਉਹ ਹੁੰਦਾ ਹੈ ਜਿਵੇਂ ਕੋਠਾ ਡਿੱਗ ਪਿਆ ਘੜਿਆਂ ਦੇ ਉੱਪਰ ਤੇ ਘੜੇ ਥੱਲੇ ਦੱਬ ਗਏ, ਉਹਨਾਂ ਦੀਆਂ ਠੀਕਰੀਆਂ ਉਹਦੇ ਥੱਲੇ ਪਈਆਂ। ਤੇ ਦੂਸਰਾ ਇਹ ਪ੍ਰਾਗਾ ਭਾਵ ਤਰੀਕੇ ਨਾਲ ਮਹਾਰਾਜ ਨੇ ਸਮਝਾਇਆ, ਕਹਿੰਦੇ ਜਿਵੇਂ ਘੜਾ ਬਣਦਾ ਨਾ ਘੁਮਿਆਰ ਦਾ, ਸਾਰਾ ਘੜਾ ਤਾਂ ਇਕੱਠਾ ਨਹੀਂ ਬਣਦਾ, ਜੇ ਜੋੜ ਪੈਂਦਾ, ਜਿਵੇਂ ਗੜਬੀ ਹੈ, ਗੜਬੀ ਦਾ ਅੱਧਾ ਹਿੱਸਾ ਵੱਖਰਾ ਬਣਦਾ ਅੱਧਾ ਵੱਖਰਾ ਬਣਦਾ, ਫਿਰ ਇਹ 'ਚ ਜੋੜ ਪੈ ਜਾਂਦਾ। ਸੋ ਇਸ ਕਰਕੇ ਇਹਦੀਆਂ ਦੋ ਕਪਾਲਾਂ ਗਿਣੀਆਂ ਗਈਆਂ, ਉੱਪਰਲਾ ਹਿੱਸਾ ਅਤੇ ਥੱਲੇ ਵਾਲਾ ਹਿੱਸਾ। ਜਦੋਂ ਇਹਨਾਂ ਨੂੰ ਆਪਸ ਵਿੱਚ ਜੋੜ ਦਿੰਦੇ ਤਾਂ ਇੱਕ ਘੜਾ ਸੰਪੂਰਨ ਹੁੰਦਾ ਜਾਂ ਗੜਬੀ ਸੰਪੂਰਨ ਹੁੰਦੀ ਹੈ। ਜਿੰਨਾ ਚਿਰ ਤੱਕ ਇਹ ਜਿਹੜੀਆਂ ਕਪਾਲਾਂ ਇਹਨਾਂ ਦੀਆਂ ਵੱਖਰੀਆਂ ਪਈਆਂ ਰਹਿੰਦੀਆਂ ਨੇ, ਦੋਵੇਂ ਦੌਰ ਜੋੜ ਨਹੀਂ ਦਿੱਤੇ ਜਾਂਦੇ। ਕਹਿੰਦੇ ਉਸੇ ਤਰ੍ਹਾਂ ਹੀ ਜਦੋਂ ਪਰਮੇਸ਼ੁਰ ਸੂਖਮ ਦੱਤ ਬਣਾਉਂਦਾ ਹੈ ਅਤੇ ਸਥੂਲ ਦੱਤ ਹਲੇ ਨਹੀਂ ਬਣੇ, ਕੇਵਲ ਸੂਖਮ ਤੱਤ ਬਣੇ ਨੇ, ਸਥੂਲ ਦੱਤ ਅਤੇ ਸੂਖਮ ਤੱਤ ਦੇ ਮਿਲਣ ਤੋਂ ਪਹਿਲਾਂ ਦੇ ਵਿਚਕਾਰਲੇ ਸਮੇਂ ਨੂੰ ਤੁਸੀਂ ਅਕਾਲ ਮੰਨ ਲੈਣਾ ਸੀ। ਫਿਰ ਇਹਨੂੰ ਕਹਿੰਦੇ ਪ੍ਰਾਗਾ ਭਾਵ। ਮਹਾਰਾਜ ਕਹਿੰਦੇ ਮੈਂ ਕਿਸੇ ਪਾਸੇ ਉੱਥੋਂ ਊਣ ਤਾਂ ਹੀ ਨਹੀਂ ਰਹਿਣ ਦੇਣੀ, ਕਿਉਂਕਿ ਇਹੀ ਤਾਂ ਗੱਲ ਹੈ ਕਿ ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀਂ। ਗੁਰੂ ਨਾਨਕ ਸਾਹਿਬ ਦੀ ਕਿਸੇ ਗੱਲ 'ਚ ਕੋਈ ਊਣ ਤਾਂ ਹੀ ਕੱਢ ਸਕਦਾ? ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਨੇ, ਸੁੰਨ ਕਰ ਦਿੱਤੇ ਬੈਠੇ, ਗੱਲਬਾਤ ਨਾਲ ਹੀ ਸੁੰਨ ਕਰਦੇ। ਮਹਾਰਾਜ ਕਹਿੰਦੇ ਹੁਣ ਬੋਲੋ, ਫਿਰ ਉਹ ਅਕਾਲ ਭਾਵ ਕਿੱਧਰ ਜਾਂਦਾ? ਇਸੇ ਕਰਕੇ ਸਾਨੂੰ ਉਹਨੂੰ ਅਮੂਰਤ ਕਹਿਣਾ ਪਿਆ ਹੈ, ਤਾਂ ਅਸੀਂ ਕਿਹਾ ਅਕਾਲ ਮੂਰਤ ਆਈ ਸਮਝ। ਤਾਂ ਕਹਿੰਦੇ ਮਹਾਰਾਜ ਠੀਕ ਹੈ ਬਿਲਕੁਲ, ਜੇ ਤੁਸੀਂ ਬਿਲਕੁਲ ਅਕਾਲ ਹੀ ਕਹਿ ਦਿੰਦੇ ਤਾਂ ਵਾਕਈ ਉਹਨਾਂ ਨੇ ਇਹ ਮੰਨ ਲੈਣਾ ਸੀ। ਮਹਾਰਾਜ ਅਕਾਲ ਮੂਰਤ ਤੱਕ ਮੰਤਰ ਦੀ ਸੰਪੂਰਨਤਾ ਨਹੀਂ ਹੈ? ਫਿਰ ਆਪ ਜੀ ਨੇ ਅੱਗੇ ਫਿਰ ਅਕਾਲ ਮੂਰਤ ਫਿਰ ਅਜੂਨੀ ਲਿਖ ਦਿੱਤਾ। ਮਹਾਰਾਜ ਕਹਿੰਦੇ ਕਿਉਂਕਿ ਆਪਾਂ ਵਖਿਆਨ ਦੇ 6 ਪਦਾਂ ਵਿੱਚੋਂ ਪਹਿਲੇ ਪਦ ਵਿੱਚ ਚੱਲ ਰਹੇ ਹਾਂ, ਉਹ ਹੈਗਾ ਪਦਛੇਦ। ਪਦਛੇਦ ਕੀਤਾ ਸਾਰੇ ਮੂਲ ਮੰਤਰ ਦੇ, ਇੱਕ ਇੱਕ ਅੱਖਰ ਦੀ ਵਿਆਖਿਆ ਜਿਹੜੀ ਕੀਤੀ ਹੈ ਨਾ। ਸੋ ਅਕਾਲ ਮੂਰਤ ਤੋਂ ਬਾਅਦ ਅਜੂਨੀ ਸਾਨੂੰ ਇਸ ਕਰਕੇ ਨਾਲ ਲਾਉਣਾ ਪਿਆ ਕਿ ਜਿਹੜੇ ਮੂਰਤ ਹੈੜਾ ਕੱਢ ਕੇ ਬਣਾਇਆ ਸੀ, ਆ ਮੂਰਤ ਨਹੀਂ ਨਜ਼ਰ ਆਉਂਦੇ, ਉਹ ਕੀ ਨੇ? ਅਮੂਰਤ ਕੌਣ ਹੈ? ਪਰਮਾਣੂ ਜਿਹੜੇ ਨੇ ਨਾ, ਇਹ ਅਣੂ ਪਰਮਾਣੂ ਬਹੁਤ ਬਰੀਕ ਨੇ। ਸੋ ਇਹ ਨਿਆਇਕਾਂ ਨੇ ਇਹ ਗੱਲ ਮੰਨੀ ਹੈ ਤੇ ਵੀ ਇੱਕ ਅਣੂ ਤਾਂ ਅਣੂ ਹੀ ਹੁੰਦਾ, ਨਜ਼ਰ ਨਹੀਂ ਆਉਂਦਾ। ਯੋਗੀ ਲੋਕ ਆਪਣੀ ਸੁਰਤੀ ਦੇ ਧਿਆਨ ਵਿੱਚ ਅਣੂਆਂ ਨੂੰ ਦੇਖਦੇ ਨੇ। ਵੈਸੇ ਤਾਂ ਆਪਾਂ ਇਹ ਵੀ ਪੜ੍ਹੇ ਹੋਏ ਹਾਂ ਸਾਰੇ, ਵੀ ਜਦੋਂ ਬੰਦ ਕਮਰੇ ਵਿੱਚ ਕਿਸੇ ਪਾਸਿਓਂ ਧੁੱਪ ਆਉਂਦੀ ਹਨੇਰੇ ਕਮਰੇ 'ਚ, ਤਾਂ ਧੁੱਪ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਕਿੰਨੇ ਛੋਟੇ ਛੋਟੇ ਕਿਣਕੇ ਜੇ ਉੱਡਦੇ ਹੁੰਦੇ ਨੇ। ਸੋ ਇਸ ਕਰਕੇ ਉਹ ਜਿਹੜੇ ਅਣੂ ਨੇ, ਉਹ ਅਣੂ ਇੱਕ ਨੂੰ ਮਿਲ ਕੇ ਦੋ ਮਿਲੇ ਤਾਂ ਬਣ ਗਿਆ ਦੁਣਕਾ। ਇਹਨੂੰ ਦੁਣਕਾ ਕਹਿੰਦੇ ਉਹਨਾਂ ਦੀ ਬੋਲੀ 'ਚ। ਜਦੋਂ ਤਿੰਨ ਮਿਲ ਗਏ ਤਾਂ ਬਣ ਗਿਆ ਤਿਣਕਾ, ਚਾਰ ਮਿਲ ਗਏ ਫਿਰ ਪੰਜ ਮਿਲ ਗਏ। ਇਹ ਸਾਰੀ ਸ੍ਰਿਸ਼ਟੀ ਅਣੂਆਂ ਦੀ ਬਣੀ ਹੋਈ ਹੈ, ਧਰਤੀ ਸਾਰੀ ਅਣੂਆਂ ਤੋਂ ਬਣੀ ਹੈ। ਅਣੂ ਬਣ ਕੇ ਫਿਰ ਜਿਹੜੇ ਅਣੂ ਨੇ ਅਮੂਰਤ ਨੇ, ਪਰ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਕਿ ਦੋ ਮਿਲੇ ਤਾਂ ਤਿੰਨ ਮਿਲੇ ਤਾਂ ਤਿਣਕਾ ਬਣਿਆ। ਇਸ ਕਰਕੇ ਇਹਨਾਂ ਦਾ ਜਨਮ ਹੈ, ਅਜਨਮੇ ਨਹੀਂ ਹਨ ਇਹ, ਅਮੂਰਤ ਹੋਣ ਕਰਕੇ ਸਾਨੂੰ ਇਹ ਦੱਸਣਾ ਪਿਆ। ਜੇ ਅਸੀਂ ਇਕੱਲਾ ਹੀ ਇਹ ਅੱਖਰ ਲਿਖ ਦਿੰਦੇ ਮੂਰਤ, ਤਾਂ ਅਮੂਰਤ ਸਮਝ ਕੇ ਲੋਕਾਂ ਦਾ ਧਿਆਨ ਚਲਿਆ ਜਾਣਾ ਸੀ ਅਣੂਆਂ ਵੱਲ, ਲੋਕਾਂ ਨੇ ਅਣੂ ਨੂੰ ਹੀ ਕਹਿਣ ਲੱਗ ਜਾਣਾ ਸੀ ਕਿ ਇਹ ਸਾਡਾ ਅਣੂ ਲਿਖਿਆ ਹੋਇਆ ਹੈ। ਨਿਆਇਕਾਂ ਨੇ ਫਿਰ ਮੰਨਿਆ ਜੋ ਅਣੂ ਨੂੰ ਪਰਮੇਸ਼ਰ, ਕਹਿੰਦੇ ਹੋਰ ਕੋਈ ਚੀਜ਼ ਨਹੀਂ। ਉਹ ਕਈ ਲੋਕ ਪਰਮੇਸ਼ਰ ਨੂੰ ਮੰਨਦੇ ਨਹੀਂ ਨਾ ਹੈ, ਉਹ ਕਹਿੰਦੇ ਬਸ ਆਹੀ ਹੈ, ਅਣੂਆਂ ਤੋਂ ਮਿਲ ਕੇ ਸਾਰੀ ਸ੍ਰਿਸ਼ਟੀ ਬਣ ਗਈ, ਫਿਰ ਨਾਸ ਹੋ ਗਈ, ਫਿਰ ਅਣੂ ਖਿੰਡ ਗਏ, ਫਿਰ ਅਣੂ ਬਣ ਗਏ, ਉਹ ਇੰਨੇ ਨੂੰ ਹੀ ਮੰਨਦੇ ਨੇ। ਇਸ ਕਰਕੇ ਸਾਨੂੰ ਉਹ ਮੂਰਤ ਨੂੰ ਅਜੂਨੀ ਲਿਖਣਾ ਪਿਆ ਕਿ ਭਾਈ ਇਹ ਜਿਹੜੇ ਤੁਹਾਡੇ ਅਣੂ ਨੇ ਇਹ ਤਾਂ ਜੂਨਾਂ 'ਚ ਆਉਂਦੇ ਨੇ, ਪਰ ਸਾਡਾ ਵਾਹਿਗੁਰੂ ਜੋ ਹੈ ਅਕਾਲ ਪੁਰਖ ਪਰਮੇਸ਼ਰ ਬ੍ਰਹਮ, ਉਹ ਜੂਨਾਂ ਵਿੱਚ ਨਹੀਂ ਆਉਂਦਾ ਹੈ। महाराज ये तो सानू समझ लगी भी जूना विच परमेश्वर नहीं आउंदा, अणु जूना विच आ जांदे ने। फिर सह भंग अखर की वरतों आपने कादे लई कीती है, जूनी तो बाद सह भंग लिखिया। महाराज सच्चे पातशाह कहिंदे ने जिहड़ी अजूनी का भाव अजन्मा, अजन्मा कहिंदे ने अजूनी नूं, तुसीं दस दस सकदे हो सिद्धो कि माया कदों जन्मी, माया का पता कदों जन्मी है? कहिंदे महाराज ये तो नहीं सानू पता, क्योंकि माया भी अजन्मी है। इस करके जे अजूनी अखर कहने माया भी नहीं जूना चाहती, फिर माया का लक्षण हो जाता, अधूरा रह जाना सी। माया तो आप परमेश्वर तो प्रकाश लेंदी है, सुते प्रकाश सिर्फ वाहेगुरु है, तो माया जड़ी प्रकाश लेंदी है इनू परते प्रकाश कहिंदे ने। जे पखे चल रहे ने, ट्यूबा चल रही ने, ये परते प्रकाश लै रहे ने पराए तो, इन्हां कोल अपने कोल कुछ नहीं। लाइट गई तो ये बंद, ये जड़ हो जाने जदे ही, फिर भावें डंडे लै लै पखे नूं हिलाओ ट्यूबा नूं जगाओ फिर नहीं जगदियां, क्योंकि ये परते प्रकाश लैंदी है माया। इस करके सानू ये अखर लाउणा पिया सह भंग, कि जिहड़ी माया है इहनू भी अजूनी कहिंदे ने अजन्मा कहिंदे ने, पर परमेश्वर तां जिहड़े ने सुते प्रकाश ने, उन्हां तों प्रकाश लैण दी कितों लोड़ नहीं पैंदी। माया जिहड़ी है प्रकाश लैंदी है किसे पास्यों, जे ब्रह्म इहदा प्रकाश खिंच लवे तां माया जड़ हो जाती है। ये तो महाराज बिल्कुल सही वचन आपका, इस करके आप जी ने सह भंग लाया। फिर आप जी ने सह भंग दे अगे जिहड़ा गुर अखर ला दिता इहदा भाव भी समझा दिओ कृपा करके, हुण सानू बाकी तो सारा समझ पै गया। महाराज कहिंदे असीं गुर अखर तां लाया गुर नाम चेतन दा है, हिलण जुलण की शक्ति देनी जिहड़ी चेतन ने देनी है ब्रह्म ने। हुण कई वारी सृष्टि के बनन तो बाद पिच लोकां ने कई चीज़ां नूं गलत मन्निया, किवें जिहड़ा सह भंग अखर है ना सुते प्रकाश स्वयं भव, साढ़े आउण तो पहला दुनिया ने की मन्निया होया सी इहनूं, लोग सूरज नूं ही सह भंग कही जांदे ने, चंद्रमा नूं भी सह भंग कहिंदे ने, कहिंदे सूरज भी सुते प्रकाश है, चंद्रमा भी, तारे भी, बिजली भी। कहिंदे जिहड़ा इहनां विच ना तां देखो बत्ती पैंदी आ, ना तेल पैंदा, ना अग लाउण दी लोड़ पैंदी आ, सूरज अपने आप ही जगदा, चंद्रमा अपने आप ही जगदा, तारे जगदे ने। इस करके लोग जिहड़े सी गलत राह पए होए सी, संगरांद नूं सूरज दी पूजा ते पूर्णमाशी नूं चंद्रमा नूं मत्था टेकी जांदे ने, फिर दिनां नूं मत्था टेकी जांदे ने, अज सोमवार है, मंगलवार है, इसे प्रकार लोग थित्तां नूं मत्था टेकी जांदे ने। महाराज कहिंदे इहनां लोकां ने हरेक चीज़ नूं ही सह भंग कहता, आ जी ये देखो जी किड्डी, लोग बिजली नूं मन्नी जांदे ने, जिहड़ी बदलां दी बिजली है, लोग कहिंदे ये शक्ति मां है, उहनूं मत्था टेकता, क्यों डरपोक लोग ने, इहनां नूं पता तो है नहीं ब्रह्म है कि। इस करके इन्हां ने सह भंग कहना शुरू करता सूरज नूं ही, ये अपने आप तो देखो सूरज देवता है, प्रकाशमान है, भगवान कहता है इहनूं, चलो इत्थे गल मुक्की भी रब है। पर सतगुरु महाराज कहने उन्हां लोकां दे संसे नूं दूर करन लई मैनूं गुर अखर कहना पिया। सह भंग ठीक है, सूरज चढ़दा प्रकाशमान है, मानदे हां कि चंद्रमा प्रकाशमान है, सूरज तारे सब प्रकाशमान मानदे हैं, ये ठीक है। इन्हां नूं दीवा बत्ती तेल की लोड़ नहीं पैंदी, बालण की लोड़ नहीं पैंदी, अपने आप ही प्रकाशमान हो जांदे ने। पर जदों परलों आउंदी है ना उदों यही सूरज यही चंद्रमा यही तारे सत्तां तव्यां वर्गे काले हो जांदे ने, क्यों? क्योंकि वाहिगुरु इन्हां विच्चों भी अपनी जोत खिंच लैंदे ने। उदों उदों उन्हां नूं पुछो सह भंग वालिआं नूं भी हुण थोड़ा यह सूरज देवता किधर गया, उह जिहनूं भगवान कहिंदे सी तुसीं, वह काला क्यों हो गया, हुण इहदी लाइट किधर गई हुण? तां महाराज कहिण लगे इस करके असीं भई सिद्धो ये जिहड़ा सह भंग अखर है इहदी संपूर्णता गुर नाल हुंदी है। गुर कहीए चेतन नूं, चेतन है ब्रह्म, ਤੇ ਬ੍ਰਹਮ ਦਾ ਕਥਨ ਸਹਿ ਭੰਗ ਇਕੱਲੇ ਨਾਲ ਨਹੀਂ ਹੋ ਜਾਂਦਾ, ਚੇਤਨ ਬ੍ਰਹਮ ਹੈ, ਬ੍ਰਹਮ ਇਹਨਾਂ ਨੂੰ ਸੱਤਾ ਦਿੰਦਾ ਹੈ ਤੇ ਇਹ ਸੱਤਾ ਲੈਂਦੇ ਨੇ। ਇਹ ਸਾਰੀਆਂ ਮਾਇਆ ਦੀਆਂ ਚੀਜ਼ਾਂ ਨੇ, ਸੱਤਾ ਲੈ ਕੇ ਪ੍ਰਕਾਸ਼ਮਾਨ ਹੁੰਦੇ ਨੇ। ਇਸ ਕਰਕੇ ਦਸਵੇਂ ਪਾਤਸ਼ਾਹ ਕਹਿੰਦੇ ਨਮੋ ਸੂਰਜ ਸੂਰਜ, ਜਿਹੜਾ ਸੂਰਜ ਦੇ ਵਿੱਚ ਸੂਰਜ ਹੈ ਉਹਨੂੰ ਨਮਸਕਾਰ ਹੈ, ਜਿਹੜਾ ਉਹਦਾ ਜੋਤ ਹੈ ਉਹਦੀ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਆਮ ਲੋਕ ਤਾਂ ਮੱਥਾ ਟੇਕਦੇ ਨੇ ਸੂਰਜ ਨੂੰ ਭਗਵਾਨ ਜਾਣ ਕੇ, ਪਰ ਅਸੀਂ ਦੇਖਦੇ ਹਾਂ ਸੂਰਜ ਵਿੱਚ ਵਾਹਿਗੁਰੂ ਦੀ ਜੋਤ, ਚੰਦਰਮਾ ਵਿੱਚ ਵੀ ਤੇਰੀ ਜੋਤ ਹੈ, ਤਾਰਿਆਂ ਵਿੱਚ ਵੀ ਤੇਰੀ ਜੋਤ ਹੈ, ਬਿਜਲੀ ਵਿੱਚ ਵੀ ਤੇਰੀ ਜੋਤ ਹੈ, ਆਹ ਸ੍ਰਿਸ਼ਟੀ ਦੇ ਜੀਵਾਂ ਵਿੱਚ ਵੀ ਤੇਰੀ ਜੋਤ ਹੈ ਵਾਹਿਗੁਰੂ। ਅਸੀਂ ਤਾਂ ਤੈਨੂੰ ਇਉਂ ਜਾਣਦੇ ਕਿ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਅਸੀਂ ਤਾਂ ਇਉਂ ਦੇਖਦੇ ਹਾਂ ਕਿ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਉਂ ਦੱਸੋ, ਜਿਹੜੇ ਚੰਦਰਮਾ ਸੂਰਜ ਨੂੰ ਕਹਿੰਦੇ ਨੇ ਕਿ ਇਹ ਜਿਹੜਾ ਜੀ ਸਹਿ ਭੰਗ ਹੈ, ਚੰਦਰਮਾ ਸੂਰਜ ਸੁੱਤੇ ਪ੍ਰਕਾਸ਼ ਹੈ, ਤਾਂ ਫਿਰ ਮੈਨੂੰ ਇਉਂ ਦੱਸੋ ਆਹ ਜਿਹੜੀਆਂ ਅੱਖਾਂ ਨੇ, ਅੱਖਾਂ ਵੀ ਜਗਦੀਆਂ ਨਹੀਂ ਹੈ, ਅੱਖਾਂ ਵੀ ਤਾਂ ਦੇਖਦੀਆਂ ਹੀ ਨੇ, ਅੱਖਾਂ ਦੇ ਵਿੱਚ ਜਿਹੜੀ ਚੇਤਨ ਸੱਤਾ ਉਹ ਵਾਹਿਗੁਰੂ ਦੀ ਹੈ, ਚੇਤਨ ਸੱਤਾ ਸੂਰਜ ਨੂੰ ਦੇਖਦੀ ਹੈ, ਅੱਖਾਂ ਪ੍ਰਕਾਸ਼ਮਾਨ ਨੇ। ਜੇ ਅੱਖਾਂ ਨਾ ਹੋਣ ਲੱਖ ਸੂਰਜ ਚੜ੍ਹ ਜੇ ਅੱਖਾਂ ਦੇਖ ਸਕਦੀਆਂ, ਅੰਨਾ ਬੰਦਾ ਕਹਿ ਸਕਦਾ ਕਿ ਸਾਹਮਣੇ ਸੂਰਜ ਪ੍ਰਕਾਸ਼ਮਾਨ ਹੈ, ਚੰਦਰਮਾ ਪ੍ਰਕਾਸ਼ਮਾਨ ਹੈ। ਇਸ ਕਰਕੇ ਸਹਿ ਭੰਗ ਸੁੱਤੇ ਪ੍ਰਕਾਸ਼ ਆਪ ਹੀ ਪਰਮੇਸ਼ਰ ਹੈ ਵਾਹਿਗੁਰੂ, ਜਿਹਦੀ ਚੇਤਨ ਸੱਤਾ ਜੋਤ ਅੱਖਾਂ ਦੇ ਵਿੱਚ ਹੈ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਧਰੀ, ਹਰ ਬਿਨਾਵਰ ਨਾ ਦੇਖੋ ਕੋਈ, ਹਰ ਬਿਨਾਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇਤਰਾਂ ਦੇ ਵਿੱਚ ਵਾਹਿਗੁਰੂ ਦੀ ਜੋਤ ਹੈ, ਤਾਂ ਸਾਨੂੰ ਗੁਰ ਅੱਖਰ ਲਾਉਣਾ ਪਿਆ ਹੈ। ਮਹਾਰਾਜ ਫਿਰ ਗੁਰ ਅੱਖਰ ਦੇ ਨਾਲ ਪ੍ਰਸਾਦ ਅੱਖਰ ਦੀ ਵੀ ਵਿਆਖਿਆ ਕਰ ਦਿਓ, ਤਾਂ ਕਿ ਸਾਡੀ ਸਾਰਿਆਂ ਦੀ ਸ਼ੰਕਾ ਦੂਰ ਹੋ ਜਾਏ। ਮਹਾਰਾਜ ਕਹਿੰਦੇ ਪ੍ਰਸਾਦ ਦਾ ਭਾਵ ਕੀ ਹੈ? ਪ੍ਰਸਾਦ ਦਾ ਭਾਵ ਹੈ ਆਨੰਦ, ਪ੍ਰਸਾਦ ਦਾ ਭਾਵ ਹੈ ਕਿਰਪਾ, ਕਿਰਪਾਲੂ, ਦਿਆਲੂ, ਪਰਉਪਕਾਰੀ। ਅਤੇ ਜਿਹੜਾ ਗੁਰ ਅੱਖਰ ਹੈ ਇਹ ਸੰਪੂਰਨ ਨਹੀਂ ਹੈ ਇਕੱਲਾ, ਕਿਉਂ ਜੀ? ਕਹਿੰਦੇ ਗੁਰ ਨਾਮ ਕਿਹਦਾ? ਕਹਿੰਦੇ ਵੱਡੇ ਦਾ। ਵੱਡਾ ਕੌਣ ਹੈ? ਹਿਮਾਲਿਆ ਪਰਬਤ, ਸੁਮੇਰ ਪਰਬਤ, ਲੋਕ ਸਮੁੰਦਰ ਨੂੰ ਵੀ ਵੱਡਾ ਕਹਿੰਦੇ ਨੇ, ਆਕਾਸ਼ ਨੂੰ ਵੀ ਵੱਡਾ ਮੰਨਿਆ, ਆਕਾਸ਼ਵਾਦੀ। ਸੋ ਲੋਕ ਤਾਂ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਵੀ ਗੁਰ ਕਹੀ ਜਾਂਦੇ।